ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸ਼ਵਰ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸ਼ਵਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਹੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਸਾਹਿਬੇ ਕਮਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਕਬਲਾਂ ਪਾਸ ਜੁੜ ਕੇ ਜੀਵਨ ਦੇ ਅਮੋਲਕ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਕਥਾ ਸਰਵਣ ਕਰਨ ਵਾਸਤੇ ਆਪ ਜੀ ਗੁਰੂ ਪ੍ਰੇਮ ਮੰਦਰ ਭਿੱਜ ਬੈਠੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰੀਏ। ਇਕਾਗਰ ਚਿੱਤ ਹੋਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ प्रेम सहित जपो जी। सतनाम श्री वाहे गुरु साहिब जी। सतनाम श्री वाहे गुरु साहिब जी।
सतनाम श्री वाहे गुरु साहिब जी। सलोक संत उदरण दयालं आसरंग गोपाल कीर्तन है।
शहीदां दे सरताज धन धन श्री गुरु अर्जन देव जी महाराज सच्चे पातशाह जी दी पावन मुबारक रसना द्वारा उच्चारण कीता होया ए पावन श्लोक जैत श्री दी वार दे अंदर सुशोभित है। पावन श्लोक अंदर सतगुरु जी संत जनां दी बड़ियाई उपमा करदे तिन्हां दी संगत दा सतगुरु महात्म दसदे हन। श्री गुरु ग्रंथ साहिब जी महाराज जी दी अमृत बाणी ने संत जना दी महान उपमा संत जना दा जस कीता है। संत तो भाव की है जो सत दा ही स्वरूप हो चुका है। प्रभु अंदर संत दे अंदर किसे तरह दा कोई भेद किसे प्रकार दा कोई अंतर नहीं। जिन्हां ना बिसरै नाम से कनेहिया भेद ना जाणहु मूल साईं जेहिया। माता पिता दे शरीर दा जिहड़ा नचोड़ है उन्हूं सुत कहिंदे ने। सुत दा भाव है पुत्तर। जो सच दा नचोड़ है उन्हूं संत कहिंदे हन। संत जन ऐसे दयालु कृपालू ने जेड़ा उन्हां दी संगत विच आउंदा उहदा संसार तों उधार कर देंदे ने। गुरु अर्जन देव जी महाराज सच्चे पातशाह जी ने एक बड़ी सुंदर उदाहरण दिती है। शस्त्र तीखण काट डारियो मन न किन्नो रोस काज उआ को ले सवारियो तिल ना दीनो दोष। किसी मनुख ने तिखा शस्त्र लैके एक दरख्त नूं कटिया उहदी लकड़ नूं लैके अपना कार्ज सवार लिया। किसी ने उहनूं चुल्हे विच पाया अग बाल के भोजन तैयार कर लिया। किसी ने उहदी बेड़ी तैयार कर ली। संत जना दी जिहड़ी रीत मित मर्यादा उह भी एक दरख्त दी न्याई है। दरख्त भी परोपकारी है संत जन भी परोपकारी ने। जैसे लकड़ दी बेड़ी तैयार हो करके लोकां नूं नदी तो पार ला देंदी है तैसे संत जन भी संसार दे जीवां नूं भव सागर तो तार देंदे हन। इस करके गुरु साहिब जी ने संत नूं दरख्त दे नाल तशबीह दित्ती है। दरख्त ने कदे कट्टन वाले नूं दोष नहीं दिता भी तू मैनूं कट्टिया क्यों है बल्कि उहदे उपर भी उह परपकार करदा है उसे दा भी भला करदा है जिन्हें तिखा शस्त्र लैके उहनूं कट्टिया है। शस्त्र तीखण काट डारियो मन ना किन्नो रोस। दरख्त ने अपने मन विच रोस नहीं कीता भी मैनूं क्यों कट्टिया है। काज उवा को ले सवारियो तिल ना दीनो दोष। जदों मनुख दरख्त दी छाया हेठ भी बहिंदा है दरख्त उपर लगे हुए जड़े फल ने उन्हां बारे भी सोचदा भी किते मैनू प्राप्त हो जाण। वट्टा मारदा है फल प्राप्त करदा छाया हेठ भी बहिंदा है। दरख्त कितने परपकार मनुख उपर करदा है। वट्टे मारन वाले नूं फल देंदा है बुरा सोचण वाले नूं छां भी देंदा है। संत जनां दा सुभाव भी इस तरह का है। ਭਾਵੇਂ ਕੋਈ ਸੰਤ ਜਨਾਂ ਬਾਰੇ ਬੁਰਾ ਸੋਚੇ ਮਾੜਾ ਸੋਚੇ, ਫਿਰ ਵੀ ਉਹ ਆਪਣੀ ਪਰਉਪਕਾਰ ਵਾਲੀ ਬਿਰਤੀ ਰੱਖਦੇ ਨੇ। ਦੂਜਿਆਂ ਦਾ ਭਲਾ ਕਿਵੇਂ ਕਰਨਾ, ਕਿਉਂਕਿ ਆਏ ਹੀ ਇਸੇ ਕਾਰਜ ਵਾਸਤੇ ਸੰਸਾਰ ਉੱਪਰ ਨੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਧਰਤੀ 'ਤੇ ਪਰਉਪਕਾਰੀ ਬਣ ਕੇ ਆਉਂਦੇ ਜੀਵਾਂ ਦਾ ਭਲਾ ਕਰਨ ਵਾਸਤੇ, ਉਹਨਾਂ ਦਾ ਮਾੜਾ ਸੋਚਣ ਵਾਲੇ ਜਿਹੜੇ ਨੇ ਉਹਨਾਂ ਉੱਪਰ ਵੀ ਉਹਨਾਂ ਨੂੰ ਤਰਸ ਆਉਂਦਾ, ਉਹਨਾਂ ਉੱਪਰ ਦਇਆ ਆਉਂਦੀ ਹੈ। ਜੇ ਸੰਤ ਕਿਸੇ ਵੱਲ ਵੇਖ ਕੇ ਰੋਸ ਕਰਨ ਲੱਗ ਜਾਏ ਵੀ ਇਹਨੇ ਮੈਨੂੰ ਦੁੱਖ ਦਿੱਤਾ ਹੈ, ਤਾਂ ਸੁਭਾਵਿਕ ਹੈ ਕਿ ਅਜੇ ਉਸ ਪਦਵੀ 'ਤੇ ਪਹੁੰਚਿਆ ਨਹੀਂ ਜਿਹਦਾ ਨਾਮ ਸੰਤ ਹੈ, ਅਜੇ ਉਸ ਪਦਵੀ ਤੱਕ ਪਹੁੰਚਿਆ ਨਹੀਂ। ਜਿਹੜਾ ਉਸ ਪਦਵੀ ਤੱਕ ਪਹੁੰਚ ਚੁੱਕਾ ਆ ਉਹ ਫਿਰ ਦੋਸ਼ ਨਹੀਂ ਦੇ ਸਕਦਾ। ਉਹਦੇ ਹਿਰਦੇ ਵਿੱਚ ਤਾਂ ਤਰਸ ਦੀ ਭਾਵਨਾ ਹੈ, ਦੂਜੇ ਉੱਪਰ ਦਇਆ ਆਉਂਦੀ, ਦੂਜੇ 'ਤੇ ਕਿਰਪਾ ਆਉਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਿਪਾਲਪੁਰ ਕੋੜੀ ਦੇ ਕੋਲ ਜਾ ਕੇ ਬੈਠੇ, ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਕੋਈ ਨਹੀਂ ਆਉਂਦਾ, ਇੱਥੇ ਤਾਂ ਪੰਛੀ ਵੀ ਪਰ ਨਹੀਂ ਮਾਰਦੇ, ਇਤਨੀ ਬਦਬੂ ਆਉਂਦੀ ਹੈ। ਇੱਕ ਮਨੁੱਖ ਦਾ ਇਸ ਜਗ੍ਹਾ ਦੇ ਉੱਪਰ ਆਉਣਾ ਮੇਰੇ ਲਈ ਵਾਕਿਆ ਹੀ ਬੜਾ ਅਸਚਰਜ ਹੈ। ਅਤੇ ਸਾਹਿਬ ਜੀ ਕਹਿੰਦੇ ਆਏ ਹੀ ਇਸੇ ਵਾਸਤੇ ਹਾਂ, ਜਿੱਥੇ ਕੋਈ ਨਹੀਂ ਆਉਂਦਾ ਉੱਥੇ ਅਸੀਂ ਆਉਂਦੇ ਹਾਂ, ਜਿੱਥੇ ਰੋਗੀ ਹੋਵੇ ਸਤਿਗੁਰੂ ਉੱਥੇ ਹੀ ਜਾਂਦੇ ਨੇ ਭਲਾ ਕਰਨ ਵਾਸਤੇ। ਕੋੜੀ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਜਿੱਥੇ ਉਹਦੇ ਤਨ ਦਾ ਰੋਗ ਨਿਵਿਰਤ ਕੀਤਾ, ਉੱਥੇ ਹਿਰਦੇ ਦੀ ਤਪਸ਼ ਵੀ ਮਿਟਾ ਦਿੱਤੀ। ਪਰਮੇਸ਼ਰ ਦੀ ਭਜਨ, ਪਰਮੇਸ਼ਰ ਦੀ ਬੰਦਗੀ ਨਾਲ ਸਾਹਿਬਾਂ ਨੇ ਜੋੜਿਆ ਅਤੇ ਉਪਦੇਸ਼ ਦਿੱਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਵੈਦ ਤਾਂ ਕੇਵਲ ਸਰੀਰ ਦਾ ਦੁੱਖ ਦੂਰ ਕਰ ਸਕਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਐਸੇ ਵੈਦ, ਜਿੱਥੇ ਸਰੀਰ ਦਾ ਰੋਗ ਨਿਵਿਰਤ ਕੀਤਾ ਉੱਥੇ ਮਹਾਰਾਜ ਜੀ ਨੇ ਮਨ ਆਤਮਾ ਦਾ ਜਿਹੜਾ ਰੋਗ ਸੀ ਉਹ ਵੀ ਨਿਵਿਰਤ ਕਰ ਦਿੱਤਾ ਹੈ। ਦਇਆ ਦੀ ਭਾਵਨਾ ਹੈ, ਤਾਂ ਹੀ ਇੱਕ ਕੋੜੀ ਦੇ ਪਾਸ ਜਾ ਕੇ ਮਹਾਰਾਜ ਉਹਦਾ ਦੁੱਖ ਨਿਵਿਰਤ ਕਰਦੇ ਨੇ। ਸੰਤ ਜਨਾਂ ਦਾ ਸੁਭਾਅ ਹੀ ਐਸਾ ਹੈ ਕਿ ਦੂਜਿਆਂ 'ਤੇ ਤਰਸ ਕਰਨਾ, ਦੂਜਿਆਂ 'ਤੇ ਰਹਿਮਤ ਕਰਨੀ, ਉਹਨਾਂ ਨੂੰ ਤਰਸ ਆਉਂਦਾ ਦੂਸਰਿਆਂ ਦੀ ਦਸ਼ਾ ਨੂੰ ਵੇਖ ਕਰਕੇ। ਐਸੇ ਜਿਹੜੇ ਸੰਤ ਜਨ ਨੇ ਸਾਹਿਬ ਜੀ ਕਹਿੰਦੇ ਉਹ ਬੜੇ ਦਿਆਲੂ ਕਿਰਪਾਲੂ ਹੁੰਦੇ ਨੇ, ਦਇਆ ਕਰਕੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਕੇ ਬਹਿੰਦਾ ਨੂੰ ਭਵ ਸਾਗਰ ਤੋਂ ਤਾਰ ਦਿੰਦੇ, ਉਸ ਦਾ ਉਧਾਰ ਕਰ ਦਿੰਦੇ ਹਨ। ਫਿਰ ਸਾਹਿਬ ਕਹਿੰਦੇ ਆਸਰੰਗ ਗੋਪਾਲ ਕੀਰਤਨ ਹੈ, ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਦਾ ਕੀਰਤਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਹਿਸਕ੍ਰਿਤੀ ਸਲੋਕਾਂ ਅੰਦਰ ਸੰਤ ਜਨਾਂ ਦੇ ਖੱਟ ਲੱਖਣ ਦੱਸੇ, 6 ਲੱਖਣ। ਉਹਨਾਂ ਵਿੱਚ ਇੱਕ ਲੱਛਣ ਮਹਾਰਾਜ ਜੀ ਦੱਸਦੇ ਨੇ ਭੋਜਨੰ ਗੋਪਾਲ ਕੀਰਤਨ, ਅਕਾਲ ਪੁਰਖ ਦਾ ਜਿਹੜਾ ਕੀਰਤਨ ਹੈ ਉਹ ਸੰਤ ਜਨਾਂ ਵਾਸਤੇ ਉਹਨਾਂ ਦਾ ਭੋਜਨ ਹੈ, ਤਨ ਭੋਜਨ ਦੇ ਆਸਰੇ ਰਹਿੰਦਾ। ਇੱਕ ਵਕਤ ਦਾ ਭੋਜਨ ਨਾ ਮਿਲੇ ਤੇ ਮਨੁੱਖ ਨੂੰ ਭੁੱਖ ਦੇ ਨਾਲ ਬੇਹਾਲ ਹੋਣਾ ਪੈਂਦਾ ਹੈ। ਸਰੀਰ ਦਾ ਆਸਰਾ ਜਿਹੜਾ ਉਹ ਹੈ ਹੀ ਭੋਜਨ, ਭੋਜਨ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ। ਇੱਕ ਵਿਦਵਾਨ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ ਕਿ ਜਦੋਂ ਆਪਾਂ ਸਵੇਰੇ ਭੋਜਨ ਛਕਦੇ ਹਾਂ, ਉਸ ਭੋਜਨ ਦਾ ਅਸਰ ਜਿਹੜਾ ਹੈ ਉਹ ਦੁਪਹਿਰ ਤੱਕ ਖਤਮ ਹੋ ਜਾਂਦਾ। ਆਪਾਂ ਦੁਪਹਿਰੇ ਫਿਰ ਭੋਜਨ ਛਕਦੇ ਹਾਂ, ਉਸ ਭੋਜਨ ਦਾ ਅਸਰ ਸ਼ਾਮ ਨੂੰ ਫਿਰ ਖਤਮ ਹੋ ਜਾਂਦਾ, ਸ਼ਾਮ ਨੂੰ ਫਿਰ ਭੋਜਨ ਛਕਣਾ ਪੈਂਦਾ। ਜਿਹੜਾ ਸ਼ਾਮ ਨੂੰ ਆਪਾਂ ਭੋਜਨ ਛਕਿਆ ਉਹਦਾ ਅਸਰ ਅਗਲੇ ਦਿਨ ਫਿਰ ਖਤਮ ਹੋ ਜਾਂਦਾ ਆ, ਫਿਰ ਭੁੱਖ ਲੱਗ ਜਾਂਦੀ ਹੈ। ਉਸੇ ਹੀ ਭੋਜਨ ਦੇ ਰਸ ਤੋਂ ਸਾਡਾ ਹੀ ਸਰੀਰ ਬਣਿਆ ਹੈ, ਇਹ ਅਨਮਯਾ ਕੋਸ਼ ਹੈ ਨਾ ਸਰੀਰ ਸਾਡਾ, ਜਿਹੜਾ ਭੋਜਨ ਤੋਂ ਬਣਿਆ ਹੈ। ਜਿਸ ਭੋਜਨ ਦਾ ਬਹੁਤੀ ਦੇਰ ਅਸਰ ਨਹੀਂ ਰਹਿੰਦਾ, उस भोजन तो बनया होया शरीर कितनी कि देर संसार विच रह सकता है। सवेरे छकया होया भोजन उहदा असर दुपहरे खत्म हो जाता है। उसे ही भोजन तो बनया होया शरीर भी संसार विच किते बहुती देर नहीं रहना, इन्हें भी भोजन के असर वांगू एक दिन मिटी जाना है। इस वास्ते गुरमुख जन फिर भोजन के आसरे की थां ते भजन का आसरा लेंदे। उन्हां नूं पता है भी भोजन तो शरीर के निर्वाह वास्ते करना ही पैना, तो सारी जिंदगी हुण भोजन नहीं छकी जाना, आपां नाल भजन भी करना है। इस वास्ते वह भजन का आसरा लेंदे ने, अकाल पुरख का कीर्तन करते ने, वाहिगुरु का जस करते ने, ते संत जनां दा असली जिहड़ा भोजन है वह परमेशर अकाल पुरख का कीर्तन है, उस दे आसरे रहिंदे ने। जिन्हां ने कीर्तन कीता, मालक का जस कीता, उन्हां दे हिरदे विच तृप्ति आ जाती है। तृप्त भई सच भोजन खाया, मन तन रसना नाम त्याया। जिन्हां ने आ भोजन छक लिया उन्हां दी तृप्ति हो जाती। जन्मां जन्मांतरां दी अंदर दी जिहड़ी भुख है लोभ दी, वह भुख अंदरों मिट जाती है, कोई इच्छा नहीं अंदर रहिंदी। जन्म साखी विच इक बड़ी सुंदर गाथा आउंदी है, दौलतां दाई पिता जी दे घर दे विच गेड़े मारदी है, पटवारी जी तुहाडे घर दे विच जदों सपुत्र जन्म लएगा ना, ते अगे सर्दी आ रही है, मैनू बहुत सारे कपड़े कुछ अनाज ते पैसा चाहिदा है जेदे नाल मेरे 6 महीने सौखे लंघ जाण। समा आया जदों दीन दुनिया दे पातशाह गुरु नानक साहब जी महाराज जी ने प्रकाश धारण करना सी। साहबां दा जदों प्रकाश होया, गुरदेव दे ददार कीते, ददार करण मात्र जिहड़ा हिरदा सी अंदरों तृप्त हो गया, हिरदा अंदरों रज गया। दौलतां दाई दे नेत्रां विच खुबार, हिरदा उहदा दौलत दे नाल भरिया होया, ना भी दौलतां सी, महाराज दे ददार करके हिरदा भी दौलत दे नाल अंदरों भर गया, मालो माल हो गई। अज चाल दे विच बड़ी सुंदर खुमारी है, ते तुरी आ रही है, ते ध्यान जेड़ा वो एक सुरत जेड़ी गुरु नानक साहब जी दे विच, पटवारी जी तुहानू बधाई होवे, तुहाडे घर विच पुत्तर ने जन्म लिया है। पिता कल्याण दास जी ने जेब विच हाथ पाया, कुछ माया कढ़ी, दौलतां नू जदों माया देण लगे ना, ते दौलतां पिछां नू हट गई। कल्याण दास जी पिता जी कहण लगे, लगदा दौलतां माया थोड़ी है। फिर दोबारा कहिंदे, जेब विच हाथ पाया ते कुछ होर माया कढ़ी, जदों देण लगे दौलतां फिर पिछां हट गई, ये दौलत नहीं चाहीदी। कहण लगे, दौलतां की हो गया, तुही तां कहिंदी सी कि जिस दिन तुहाडे घर विच पुत्तर प्रगट होवेगा, पुत्तर जन्म लवेगा, मैनू इन्ना क धन दे दिओ भी मेरे 6 महीने सौखे निकल जाण, ते जदों हुण धन लैण दा समा आया ते उदों तू पिछा हटी जा रही है। उन्हें बा कमाल दे बचन कहे, पटवारी जी तुहाडे पुत्तर दे ददार करके मेरे जन्मां जन्मांतरां दी भुख अंदरों मर चुकी है, मेरे अंदर भुख ही नहीं रही। एहो जी तृप्ति आ गई है कि दुनिया दी दौलत उस तृप्ति दे सामने मैनू फिक्की लगती है, इदां जापदा कि मैनू इस दी जरूरत नहीं, मैनू इहदी लोड़ नहीं। आ जिहड़े हिरदे अंदरों भर जांदे ने, तृप्त हो जांदे, उहनां दी निशानी है, उन्हां नूं दुनियावी दौलत जिहड़ी फिक्की लगती है, कहिंदे बहुता मिठा खा लईए ते घट मिठे वाली चीज वाकिया बंदे नूं फिक्की लगती है। जिन्हां दा हिरदा तृप्त हो जाए उन्हां नूं दुनिया दी दौलत भी फिक्की लग्या करदी है। इहो जी तृप्ति गुरु नानक साहिब सच्चे पातशाह ने बख्शी कि जन्मां जन्मांतरां दा भुखा मन जिहड़ा अंदरों रज गया है, ਇਹ ਰਜੇਵਾਂ ਗੁਰੂ ਦੀ ਕਿਰਪਾ ਨਾਲ ਹੀ ਅੰਦਰੋਂ ਪ੍ਰਾਪਤ ਹੁੰਦਾ। ਇਸ ਵਾਸਤੇ ਸਭ ਤੋਂ ਵੱਡਾ ਜਿਹੜਾ ਭੋਜਨ ਹੈ ਉਹ ਵਾਹਿਗੁਰੂ ਦੇ ਨਾਮ ਦਾ ਹੈ, ਕੀਰਤਨ ਦਾ ਹੈ। ਜਿਨ੍ਹਾਂ ਨੇ ਇਹ ਜਿਹੜਾ ਭੋਜਨ ਛਕ ਲਿਆ, ਸਤਿਗੁਰੂ ਕਹਿੰਦੇ ਉਹਨਾਂ ਦਾ ਅੰਦਰ ਤ੍ਰਿਪਤ ਹੋ ਜਾਂਦਾ, ਅੰਦਰੋਂ ਉਹ ਰੱਜ ਜਾਂਦੇ ਨੇ। ਇਸ ਵਾਸਤੇ ਸੰਤ ਜਨਾਂ ਦਾ ਜਿਹੜਾ ਭੋਜਨ ਹੈ ਉਹ ਪਰਮੇਸ਼ਰ ਜੀ ਦਾ ਕੀਰਤਨ ਹੈ, ਜਿਸ ਦੇ ਆਸਰੇ ਉਹ ਰਹਿੰਦੇ ਨੇ। ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ।
ਸੰਤ ਜਨਾਂ ਦਾ ਸੰਗ ਕਰਕੇ ਹਿਰਦਾ ਨਿਰਮਲ ਹੋ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦੀ ਅੰਦਰੋਂ ਮੈਲ ਉੱਤਰ ਜਾਂਦੀ ਹੈ। ਜਾ ਕੈ ਸੰਗ ਇਹੋ ਮਨ ਨਿਰਮਲ, ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਜਿਨ੍ਹਾਂ ਦੀ ਸੰਗਤ ਕਰਕੇ ਇਹ ਅੰਦਰੋਂ ਮਨ ਨਿਰਮਲ ਪਵਿੱਤਰ ਹੋ ਜਾਂਦਾ ਹੈ। ਸੰਤ ਜਨਾਂ ਦੀ ਸੰਗਤ ਇਤਨੀ ਕੁ ਪਵਿੱਤਰ ਹੈ, ਜਿਹੜਾ ਉਸ ਸੰਗਤ ਵਿੱਚ ਆ ਕੇ ਬਹਿੰਦਾ ਉਹਦੇ ਜਨਮਾਂ ਜਨਮਾਂਤਰਾਂ ਦੀ ਅੰਦਰੋਂ ਮੈਲ ਉੱਤਰ ਜਾਂਦੀ ਹੈ। ਪਰ ਸੰਗਤ ਵਿੱਚ ਆਉਣ ਵਾਲੇ ਮਨੁੱਖ ਦੀ ਅਲੱਗ ਅਲੱਗ ਤਰ੍ਹਾਂ ਦੀ ਭਾਵਨਾ ਹੁੰਦੀ ਹੈ, ਮਨ ਦੀ ਦਸ਼ਾ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ। ਹਰ ਕਿਸੇ ਦੀਆਂ ਇੱਛਾਵਾਂ ਭਾਵਨਾਵਾਂ ਵੱਖਰੀਆਂ ਵੱਖਰੀਆਂ ਨੇ। ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, 1975 ਦੀ ਗੱਲ ਹੈ, ਸਰਦਾਰ ਸਰਵਣ ਸਿੰਘ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਦਾ ਪਿੰਡ ਸੀ ਅਤੇ ਜਲੰਧਰ ਤੋਂ ਚੱਲ ਕੇ ਆਪਣੇ ਪਿੰਡ ਗਏ ਅਤੇ ਪਿੰਡੋਂ ਜਦੋਂ ਵਾਪਸ ਜਾਣ ਲੱਗੇ ਉਜੜੇ ਹੋਏ ਥੇ ਅਤੇ ਮਹਾਂਪੁਰਖਾਂ ਨੇ ਸਥਾਨ ਬਣਾਇਆ ਸੀ। ਉਹਨਾਂ ਦੀ ਸੁਪਤਨੀ ਕਹਿੰਦੀ ਵੀ ਚਲੋ ਚੱਲ ਕੇ ਇੱਕ ਵਾਰੀ ਦਰਸ਼ਨ ਕਰ ਚੱਲੀਏ ਮਹਾਂਪੁਰਖਾਂ ਦੇ। ਉਹਨਾਂ ਦਾ ਜਵਾਬ ਸੀ, ਕਹਿੰਦੇ ਮੈਂ ਕਦੇ ਕਿਸੇ ਸੰਤ ਸਾਧ ਨੂੰ ਮੱਥਾ ਨਹੀਂ ਟੇਕਣਾ, ਪਰ ਬੰਦਗੀ ਕਰਨ ਵਾਲਿਆਂ ਦੀਆਂ ਰਮਜ਼ਾਂ ਕੇਵਲ ਉਹ ਆਪ ਜਾਣਦੇ ਨੇ। ਸੁਪਤਨੀ ਦੇ ਕਹਿਣ 'ਤੇ ਮੱਲੋ ਮੱਲੀ ਮਹਾਂਪੁਰਖਾਂ ਕੋਲ ਆ ਗਏ। ਥੇ ਸੀ ਉਹ ਮਹਾਂਪੁਰਖਾਂ ਨੇ ਵਸਾਇਆ ਸੀ, ਚਾਰ ਚੁਫੇਰੇ ਖੇਤ, ਛੱਲੀਆਂ ਲੱਗੀਆਂ ਸਨ, ਸਾਗ ਸੀ। ਲੰਘਦਿਆਂ ਲੰਘਦਿਆਂ ਸੋਚਿਆ ਵੀ ਚਲੋ ਸੰਤਾਂ ਕੋਲ ਚੱਲ ਕੇ ਨਾ ਸਾਗ ਅਤੇ ਮੱਕੀ ਦਾ ਪ੍ਰਸ਼ਾਦਾ ਛਕਾਂਗੇ। ਸੰਗਤ ਵਿੱਚ ਆਉਣ ਵਾਲੇ ਮਨੁੱਖ ਦੀ ਭਾਵਨਾ ਕਿੱਦਾਂ ਦੀ ਹੁੰਦੀ ਹੈ। ਛੱਲੀਆਂ 'ਤੇ ਧਿਆਨ ਪਿਆ ਵੀ ਚਲੋ ਜਾਂਦਿਆਂ ਜਾਂਦਿਆਂ ਛੱਲੀਆਂ ਵੀ ਘਰ ਲੈ ਚੱਲਾਂਗੇ। ਜਦੋਂ ਮਹਾਂਪੁਰਖਾਂ ਦੇ ਕੋਲ ਪਹੁੰਚੇ ਤੇ ਮਹਾਂਪੁਰਖ ਥੱਲੇ ਬੈਠੇ ਸੰਗਤਾਂ ਕੋਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣ ਰਹੇ ਸਨ ਤੇ ਮਹਾਂਪੁਰਖ ਕਹਿੰਦੇ ਇਸ ਤਰ੍ਹਾਂ ਕਰੋ, ਜਾਓ ਭਾਈ, ਜਾ ਕੇ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਓ। ਜਦੋਂ ਨਮਸਕਾਰ ਕਰਕੇ ਵਾਪਸ ਆਏ ਤੇ ਮਹਾਂਪੁਰਖਾਂ ਨੂੰ ਜਦੋਂ ਨਮਸਕਾਰ ਕਰਨ ਲੱਗੇ ਕਹਿੰਦੇ ਇੱਦਾਂ ਨਹੀਂ ਕਰਨਾ, ਸਤਿਗੁਰਾਂ ਦਾ ਹੁਕਮ ਹੈ, ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਕਹਿੰਦੇ ਫਤਿਹ ਗਜਾਉਣੀ ਹੈ, ਇੱਕ ਤਾਂ ਸਤਿਗੁਰਾਂ ਦਾ ਹੁਕਮ ਜਿਹੜਾ ਉਹ ਮਨ ਹੋ ਜਾਂਦਾ ਹੈ, ਅਤੇ ਜਦੋਂ ਵਾਹਿਗੁਰੂ ਦੀ ਫਤਿਹ ਗਜਾਉਂਦੇ ਹਾਂ ਅਤੇ ਚਾਰ ਵੇਰੀ ਵਾਹਿਗੁਰੂ ਸ਼ਬਦ ਆ ਜਾਂਦਾ ਅਤੇ ਉਹ ਨਾਮ ਜਪਣ ਦਾ ਫਲ ਮਿਲਦਾ। ਮਹਾਂਪੁਰਖਾਂ ਨੇ ਫਿਰ ਕਲਗੀਧਰ ਚਮਤਕਾਰ ਜੋ ਭਾਈ ਵੀਰ ਸਿੰਘ ਹੋਰਾਂ ਨੇ ਲਿਖਿਆ ਉਹਦੇ ਵਿੱਚੋਂ ਇੱਕ ਸਾਖੀ ਸੁਣੀ। ਸੰਪੂਰਨਤਾ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਲਾਂਗਰੀ ਗੁਰਸਿੱਖ ਨੂੰ ਆਖਿਆ ਵੀ ਭਾਈ ਸਵੇਰੇ ਜਿਹੜਾ ਇੱਕ ਸਾਗ ਆਇਆ ਨਾ, ਬੀਬੀ ਚਰਨ ਕੌਰ ਉਹਨਾਂ ਦਾ ਨਾਂ ਲਿਖਿਆ ਵੀ ਉਹ ਸਾਗ ਲੈ ਕੇ ਆਏ ਨੇ, ਉਹ ਸਾਗ ਛਕਾਓ ਸਰਬਣ ਸਿੰਘ ਨੂੰ। ਕਹਿੰਦੇ ਸਾਗ ਛਕਿਆ, ਮਨ ਬੜਾ ਬਿਸਮਾਦ। ਕੁਝ ਸਮਾਂ ਉੱਥੇ ਬੈਠੇ ਸੰਗਤ ਕਰਦਿਆਂ ਕਰਦਿਆਂ ਮਨ ਪਤੀਜ ਗਿਆ। ਸਾਹਿਬ ਜੀ ਕਹਿੰਦੇ ਨਿਰਮਲੰ ਸੰਤ ਸੰਗੇਣ, ਉਹਨਾਂ ਦੀ ਸੰਗਤ ਕਰਕੇ ਮਨ ਨਿਰਮਲ ਹੋ ਜਾਂਦਾ। ਮਨ ਜਦੋਂ ਪਤੀਜ ਗਿਆ ਤੇ ਇੰਨੇ ਨੂੰ ਇੱਕ ਪ੍ਰੇਮੀ ਆਇਆ, ਖੇਤ ਵਿੱਚੋਂ ਛੱਲੀਆਂ ਤੋੜ ਕੇ ਕੱਪੜੇ ਵਿੱਚ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਰੱਖ ਦਿੱਤੀਆਂ ਤੇ ਆਵਾਜ਼ ਮਾਰੀ, ਭਾਈ ਗੁਰਸਿੱਖਾ ਇੱਧਰ ਇਹ ਛੱਲੀਆਂ ਲਿਆ ਕੇ ਲੈ ਕੇ ਆ ਤੇ ਸਰਵਣ ਸਿੰਘ ਦੀ ਕਾਰ ਵਿੱਚ ਰੱਖ ਦੇ। ਤੇ ਜਦੋਂ ਜਾਣ ਲੱਗੇ ਤਾਂ ਮੋਢੇ ਤੇ ਹੱਥ ਰੱਖ ਕੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਸੰਗਤ ਵਿੱਚ ਆਈਦਾ, ਸੰਗਤ ਵਿੱਚ ਇੱਦਾਂ ਦੀ ਭਾਵਨਾ ਲੈ ਕੇ ਨਹੀਂ ਆਈਦਾ ਜਿੱਦਾਂ ਦੀ ਭਾਵਨਾ ਲੈ ਕੇ ਤੁਸੀਂ ਆਏ ਹੋ। ਕਦੇ ਵੀ ਕਿਸੇ ਬੰਦਗੀ ਵਾਲੇ ਦਾ ਅੰਤ ਨਹੀਂ ਲੈਣਾ ਚਾਹੀਦਾ, ਕਦੇ ਵੀ ਸੰਗਤ ਵਿੱਚ ਇੱਛਾਵਾਂ ਰੱਖ ਕੇ ਨਹੀਂ ਆਉਣੀਆਂ ਚਾਹੀਦੀਆਂ। ਜਦੋਂ ਵੀ ਸੰਗਤ ਦੇ ਵਿੱਚ ਆਓ ਤੇ ਨਿਰਮਾਣਤਾ ਤੇ ਪ੍ਰੇਮ ਹਿਰਦੇ ਵਿੱਚ ਧਾਰ ਕੇ ਆਓ। ਕਬੀਰ ਸਾਹਿਬ ਜੀ ਦਾ ਜਿਹੜਾ ਫਰਮਾਨ ਹੈ ਨਾ, ਕਬੀਰ ਜੀ ਕਹਿੰਦੇ ਜਦੋਂ ਸੰਤ ਨੂੰ ਮਿਲਣ ਵਾਸਤੇ ਜਾਈਏ, ਕਹਿੰਦੇ ਜੀ ਸਾਥ ਨਾ ਲੀਜੈ, ਕੋਈ ਕਿਸੇ ਨੂੰ ਨਾਲ ਨਹੀਂ ਲੈਣਾ ਚਾਹੀਦਾ। ਇਹ ਨਹੀਂ ਵੀ ਆਪਾਂ ਸਰੀਰਕ ਤੌਰ ਤੇ ਕੋਈ ਸੰਗੀ ਸਾਥੀ ਨਾਲ ਨਹੀਂ ਲੈਣਾ, ਆਪਣੀਆਂ ਵਾਸ਼ਨਾਵਾਂ ਨੂੰ ਵੀ ਅਸੀਂ ਆਪਣੇ ਨਾਲ ਨਹੀਂ ਲੈਣਾ, ਆਪਣੀਆਂ ਵਾਸ਼ਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਤਿਆਗ ਕੇ ਫਿਰ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਆਉਣਾ ਹੈ। ਜੇ ਕੋਈ ਸੰਗੀ ਸਾਥੀ ਆ ਰਹੇ ਹੈ, ਹੋ ਸਕਦਾ ਵੀ ਉਹਨਾਂ ਵਿੱਚੋਂ ਇੱਕ ਦਾ ਮਨ ਹੀ ਨਾ ਜੁੜਿਆ ਹੋਵੇ, ਇੱਕ ਦਾ ਮਨ ਜੁੜਿਆ, ਸਾਥ ਨਾ ਲੀਜੈ ਕੋਈ, ਪਰ ਨਾਲ ਅੰਦਰ ਦੀ ਜਿਹੜੀ ਸਾਡੀ ਵਾਸ਼ਨਾ ਹੈ, ਅੰਦਰ ਦੀ ਕਾਮਨਾ ਹੈ, ਉਹਨੂੰ ਵੀ ਆਪਣੇ ਨਾਲ ਨਹੀਂ ਲੈ ਕੇ ਆਉਣਾ ਚਾਹੀਦਾ। ਜਦੋਂ ਵੀ ਆਈਏ ਤੇ ਭਾਵਨਾ ਦੇ ਸਹਿਤ ਆਈਏ ਕਿ ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਣ ਵਿੱਚ ਆਏ ਹਾਂ, ਕਿਰਪਾ ਕਰੋ ਸਾਡਾ ਉਧਾਰ ਕਰੋ ਆਪ ਜੀ। ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਭਾਵਨਾ ਬਣਾ ਕੇ ਜਦੋਂ ਗੁਰੂ ਕੀ ਸ਼ਰਣ ਵਿੱਚ ਆਉਂਦੇ ਹਾਂ, ਬੰਦਗੀ ਕਰਨ ਵਾਲੇ ਗੁਰਮੁਖ ਗੁਰਸਿੱਖਾਂ ਦੀ ਸੰਗਤ ਵਿੱਚ ਬਹਿੰਦੇ ਹਾਂ, ਤੇ ਸੰਗਤ ਕਰਨ ਦੇ ਨਾਲ ਇਹ ਸਾਡਾ ਮਨ ਹਿਰਦਾ ਨਿਰਮਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਜਨਾਂ ਦੀ ਸੰਗਤ ਕਰਕੇ ਨਿਰਮਲ ਹੋ ਜਾਈਦਾ ਹੈ। ਓਟ ਨਾਨਕ ਪਰਮੇਸ਼ੁਰ ਹੈ, ਸੰਤ ਜਨਾਂ ਨੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਹੈ।
ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ।
ਚੰਦਨ ਠੰਡਾ ਮੰਨਿਆ ਜਾਂਦਾ ਹੈ, ਚੰਦਨ ਦੇ ਚਾਰ ਚ ਫੇਰੇ ਸੱਪ ਲਪੇਟੇ ਮਾਰ ਲੈਂਦੇ ਨੇ, ਪਰ ਚੰਦਨ ਕਦੇ ਉਹਨਾਂ ਦੇ ਅੰਦਰ ਦਾ ਜ਼ਹਿਰ ਦੂਰ ਨਹੀਂ ਕਰ ਸਕਦਾ, ਕੁਝ ਵਕਤੀ ਤੌਰ ਤੇ ਉਹਨਾਂ ਨੂੰ ਠੰਡਕ ਦੇ ਸਕਦਾ। ਫਿਰ ਜਿਹੜਾ ਚੰਦਰਮਾ ਹੈ, ਚੰਦਰਮਾ ਸੀਤਲ ਠੰਡਾ ਮੰਨਿਆ ਜਾਂਦਾ। ਕਹਿੰਦੇ ਚੰਦਰਮੇ ਦੇ ਜਿਸ ਪਾਸੇ ਹਨੇਰਾ ਹੈ ਨਾ ਜੀ, ਉਸ ਪਾਸੇ ਵੀ -105 ਡਿਗਰੀ ਕਹਿੰਦੇ ਟੈਂਪਰੇਚਰ ਹੁੰਦਾ, -105 ਡਿਗਰੀ, ਤੇ ਜਿਸ ਪਾਸੇ ਕਹਿੰਦੇ ਪ੍ਰਕਾਸ਼ ਚਾਨਣਾ ਹੁੰਦਾ ਉੱਥੇ 100 ਡਿਗਰੀ ਤੋਂ ਜ਼ਿਆਦਾ ਵੀ ਟੈਂਪਰੇਚਰ ਹੁੰਦਾ। ਕੈਸੀ ਖੇਡ ਹੈ ਪਰਮੇਸ਼ਰ ਕਾਲ ਪੁਰਖ ਦੀ, ਸਭ ਤੋਂ ਜ਼ਿਆਦਾ ਸੀਤਲ ਠੰਡਾ ਮੰਨਿਆ ਗਿਆ ਚੰਦਰਮਾ। ਚੰਦਨ ਦੇ ਨਾਲੋਂ ਤਾਂ ਸੀਤਲ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ ਨਾ, ਚੰਦਰਮਾ ਉਹ ਵਿਕਾਰਾਂ ਦੀ ਤਪਸ਼ ਨਹੀਂ ਕਿਸੇ ਦੀ ਮਿਟਾ ਸਕਦਾ। ਫਿਰ ਸਰਦ ਰੁੱਤ ਜਦੋਂ ਆਉਂਦੀ ਹੈ, ਕਿੰਨੀ ਠੰਡ ਮਨੁੱਖ ਨੂੰ ਲੱਗਦੀ ਹੈ, ਪਰ ਸਰਦ ਰੁੱਤ ਸਾਡੇ ਮਨ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਗੁਰਦੇਵ ਜੀ ਕਹਿੰਦੇ ਮੂਲ ਨਾ ਮਿਟਈ ਕਾਮ, ਮੂਲ ਮਾਤਰ ਵੀ ਜਿਹੜੀ ਤਪਸ਼ ਹੈ ਨਾ ਉਹ ਨਹੀਂ ਮਿਟਦੀ। ਹੁਣ ਇਹਦਾ ਕਾਰਨ ਇਹ ਹੈ ਵੀ ਜਿਹੜਾ ਸਰੀਰ ਸਾਡਾ ਹੈ ਉਹ ਤਾਂ ਸੀਤਲ ਹੋ ਸਕਦਾ ਚੰਦਨ ਦੇ ਨਾਲ, ਗਰਮੀ ਪੈਂਦੀ ਹੋਵੇ ਤੇ ਜਦੋਂ ਚਾਂਦਨੀ ਰਾਤ ਹੋਵੇ ਤੇ ਠੰਡ ਵਰਤ ਜਾਂਦੀ ਹੈ, ਫਿਰ ਸਰਦ ਰੁੱਤ ਜਦੋਂ ਆਉਂਦੀ ਹੈ ਉਹਦੇ ਵਿੱਚ ਠੰਡ ਵਰਤ ਜਾਂਦੀ ਹੈ, ਪਰ ਅਵਿਦਿਆ ਕਰਕੇ ਅੰਦਰ ਜਿਹੜੀ ਸਾਡੇ ਤਪਸ਼ ਪੈਦਾ ਹੋ ਰਹੀ ਹੈ ਨਾ, ਇਹਨਾਂ ਕਰਕੇ ਉਹ ਤਪਸ਼ ਨਹੀਂ ਮਿਟ ਸਕਦੀ। ਗੁਰਦੇਵ ਜੀ ਦਾ ਫਰਮਾਨ ਹੈ ਚਾਰੇ ਅਗਨ ਨਿਵਾਰ ਮਰ, ਚਾਰ ਤਰ੍ਹਾਂ ਦੀ ਅਗਨ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਮਨੁੱਖ ਦੇ ਅੰਦਰ ਕ੍ਰੋਧ ਹੈ, ਹਿੰਸਾ ਹੈ, ਲੋਭ ਹੈ, ਕੋਪ ਕ੍ਰੋਧ ਹੈ, ਔਰ ਕ੍ਰੋਧ ਇਹੋ ਜਿਹੀ ਅਗਨ ਹੈ। ਸੰਤ ਗੁਲਾਬ ਸਿੰਘ ਜੀ ਕਹਿੰਦੇ ਨੇ ਕ੍ਰੋਧ ਕਹਿੰਦਾ ਅੰਧ ਕਰੋ, ਦ੍ਰਿਗਵੰਤਨ ਕੋ ਬਦਵੰਤਨ ਕੋ ਬਦਰੋਂ ਕਰ ਡਾਰੋ। ਕ੍ਰੋਧ ਕਹਿੰਦਾ ਜਦੋਂ ਮੈਂ ਕਿਸੇ ਦੇ ਅੰਦਰ ਪੈਦਾ ਹੁੰਦਾ ਨਾ, ਮੈਂ ਮਨੁੱਖ ਨੂੰ ਅੰਨਾ ਕਰ ਦਿੰਦਾ ਆ। ਜਿਹੜੇ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਨੇ ਨਾ, ਅੱਖਾਂ ਵਾਲੇ ਸਮਝਦੇ ਨੇ, ਮੈਂ ਉਹਨਾਂ ਨੂੰ ਕਮਲਾ ਕਰ ਦੇਣਾ। ਮਨੁੱਖ ਦੀ ਜਿਤਨੀ ਵਿਦਿਆ ਗਿਆਨ ਗੁਣ ਕ੍ਰੋਧ ਦੀ ਅੱਗ ਵਿੱਚ ਸੜ ਕੇ ਰਾਖ ਹੋ ਜਾਂਦੇ ਨੇ। फिर कहिंदे बंदे नूं बदराओ कर डारो मैं बौला कर देना आ, उहनूं सुणाई कुछ नहीं दिंदा। क्रोधी बंदे नूं जिन्ना मर्जी समझाई जाओ किसे दी गल ही नहीं सुणदा, ना उहनूं कुछ दिखाई दिंदा ना कुछ सुनाई देंदा। क्रोध एहो जी अगन है। लोभ दी अगन विच सड़दा होया मनुख ना अपने गुरु नूं बख्शे, ना अपने परिवार नूं बख्शे, ना अपने साख संबंधियां नूं बख्शे, क्योंकि लोभ दी पूर्ति लई लोड़ां वधाउणियां पैंदियां ने। लोड़ां वधदियां ने, लोभ होर ज्यादा वधदा है। ते लोभ दी पूर्ति करन वास्ते मनुख फिर पराया हक भी मारदा, बेईमानी भी करदा, झूठ भी मारदा है, चोरी ठगी भी करदा है, ते लोभ भी अगन है। हंस दा भाव हिंसा जेड़ी है, कलहा कलेश करना, ये भी अगन वांगू है, ते मोह भी अगन वांगू है। महाराज जी ने ना चारां नूं अग दी तशबीह दित्ती है भी चारे ही अगन दी न्याई हन। ते गुरमुखो ये कदे शांत नहीं हो सकदियां, भावें जिन्नी मर्जी सर्दी रुत्त होवे, जिन्ना मर्जी आपां मत्थे ते चंदन ला लईए, ते जितनी मर्जी कहिंदे आपां सर्दी दी रुत्त और चंद्रमा दी कहिंदे शीतलता विच बह जाइए, पर ये अंदर दी जिहड़ी अविद्या करके पैदा होई तुप तपश है, ये निवृत्त नहीं हो सकदी।
शीतल थीवै नानका जपंदड़ो हर नाम।
शीतल ओही हुंदा, धन गुरु अर्जन देव साहब जी कहिंदे जेड़ा मनुख परमेश्वर काल पुरख जी दा नाम जपदा है, नाम जपण वाला शीतल है। गुरु अर्जन देव जी महाराज जी ने सब तो ज्यादा शीतल संत जना नूं कहया, नह शीतल चंद्र देव है, नह शीतलंग चंद्र देव है, नह शीतलंग बावन चंदन है। सतगुरु कहिंदे ना तां जेड़ा चंद्रमा है वह शीतल है, ना फिर जेड़ी बावन चंदन है वह शीतल है। फिर साहब कहिंदे नह शीतलंग सुते शीत रुतेण, शीत रुतेण का भाव ही जेड़ी ठंड की रुत है वह भी शीतल नहीं होंदी। नानक शीतलंग साध सवजन है, जेकर कोई शीतल है तो केवल साधु जन हन, जिन्हां दा हिरदा नाम जप जप के शीतल हो जाता है। गुरु अर्जन देव जी महाराज तत्ती लोते बैठे ने, उन्हां तो ज्यादा शीतलता की उदाहरण आपां होर की दे सकते हैं, उस तो वड्डी मिसाल की दे सकते हैं कि तत्ती लोते बह के भी इन्ना शांत रहना, परमेश्वर का भाणा सत करके मनना। साई मिया मीर नू साहब ने इसे करके कहा सी, मन शांत है हरी नाम से। की होया साई जी, जे तन तपदा है, शरीर अगन विच सड़ रहे है, पर साडा मन जेड़ा हरी परमेश्वर दे नाम करके अंदरों शांत है, मन साडा ठंडा ठार है। साहब जी धन गुरु अर्जन देव साहब जी कहिंदे जेड़े हरी अकाल पुरख दा नाम जपदे ने वह अंदरों शीतल हो जांदे हन, ठंडे हो जांदे, तिना दी विकारां दी अगन शांत हो जांदी है।
पौड़ी चरण कमल की ओट उदरे सकल जान।
परमेश्वर अकाल पुरख दे चरना कमलां दी ओट नूं ग्रहण करके जितने भी जान संत जन ने भव सागर तो उधर गए ने, भव सागर तो तर गए हैं। भाई संतोख सिंह जी ने उदाहरण दिती है, कहिंदे आपां गुरु साहब दे चरणा नूं कमल दे नाल तुलना देने आ। बड़े प्यारे बोल ने जी, कहिंदे मन्निया भी कमल दा फुल कोमल हुंदा है, सतगुरां दे चरण भी बड़े कोमल ने। कमल दे फुल दे विच मकरंद रस हुंदा है जिहनूं भौरा प्राप्त करदा है, सतगुरां दे जिहड़े पावन चरण ने इहदे विच नाम रूपी मकरंद रस नूं गुरसिख रूपी भौरे प्राप्त करदे ने। जैसे भाई गुरदास साहिब जी कहिंदे चरण कमल सिख भवर लुभाया, सतगुरां दे चरणा कमलां उपर सिख भौरा बन के लुभाए मन हो जांदे ने। पर भाई साहिब जी कहिंदे कबल दा जेड़ा फुल है ना, वह कदे किसे नूं मुक्ति नहीं दे सकता, भावें सुगंधी उहदे विचों आउंदी है, भावें उह कोमल बड़ा है, भौरे गुंजारां पाउंदे ने, पर वह कदे किसे नूं मुक्ति नहीं दे सकता। ਕਹਿੰਦੇ ਸਤਿਗੁਰਾਂ ਦੇ ਚਰਨ ਇਸ ਕਰਕੇ ਮਹਾਨ ਨੇ ਕਿ ਉਹ ਮੁਕਤੀ ਦਾਤੇ ਨੇ, ਜਿਹੜਾ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਮੁਕਤ ਹੋ ਜਾਂਦਾ, ਉਹਦੀ ਕਲਿਆਣਤਾ ਹੋ ਜਾਂਦੀ ਹੈ। ਚਰਨ ਕਵਲ ਕੀ ਓਟ ਉਧਰੇ ਸਗਲ ਜਨ, ਜਿਤਨੇ ਵੀ ਜਨ ਸੰਤ ਜਨ ਨੇ ਪ੍ਰਭੂ ਦੇ ਚਰਨਾਂ ਕਵਲਾਂ ਦੀ ਓਟ ਪ੍ਰਾਪਤ ਕਰਕੇ ਉਹ ਭਵ ਸਾਗਰ ਤੋਂ ਉਧਰ ਗਏ, ਤਰ ਗਏ ਹਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤਾਪ ਸੁਣ ਕੇ ਸਾਡਾ ਮਨ ਵੀ ਨਿਰਭਉ ਹੋ ਗਿਆ, ਡਰ ਤੋਂ ਰਹਿਤ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਜਦੋਂ ਮੈਂ ਸੁਣਿਆ ਮਹਾਰਾਜ ਤੁਸੀਂ ਭਗਤ ਵਛਲ ਹੋ, ਭਗਤਾਂ ਨੂੰ ਪਿਆਰ ਕਰਨ ਵਾਲੇ, ਭਗਤ ਵਛਲ ਸੁਣ, ਜਦੋਂ ਸੁਣਿਆ ਨਾ ਵੀ ਤੁਸੀਂ ਭਗਤ ਵਛਲ ਹੋ, ਤੇ ਮਹਾਰਾਜ ਮੈਂ ਹਿਰਦੇ ਵਿੱਚ ਨਿਰਾਸ਼ ਹੋ ਗਿਆ ਵੀ ਮੈਂ ਤਾਂ ਅਜੇ ਤੁਹਾਡਾ ਭਗਤ ਬਣਿਆ ਹੀ ਨਹੀਂ। ਪਰ ਜਦੋਂ ਮੈਂ ਸੁਣਿਆ ਵੀ ਤੁਸੀਂ ਪਤਤਾਂ ਨੂੰ ਪਾਵਨ ਕਰਨ ਵਾਲੇ ਹੋ ਨਾ, ਜਦੋਂ ਤੁਹਾਡਾ ਪ੍ਰਤਾਪ ਸੁਣਿਆ ਤੇ ਫਿਰ ਮੇਰੇ ਨਿਰਾਸ਼ ਹਿਰਦੇ ਵਿੱਚ ਆਸ ਵੱਜ ਗਈ, ਮਹਾਰਾਜ ਜੇ ਮੈਂ ਪਤਤ ਹਾਂ ਤੇ ਮੇਰੇ ਜੇ ਨੂੰ ਤੁਸੀਂ ਪਾਵਨ ਪਵਿੱਤਰ ਕਰਨ ਵਾਲੇ ਹੋ। ਭਗਤ ਰਵਿਦਾਸ ਜੀ ਕਹਿੰਦੇ, ਜੋ ਨਾ ਹਮ ਪੈ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਜੇ ਅਸੀਂ ਪਾਪ ਹੀ ਨਾ ਕਰਦੇ ਤੇ ਤੁਹਾਨੂੰ ਪਤਤ ਪਾਵਨ ਕਿਸਨੇ ਕਹਿਣਾ ਸੀ। ਪਹਿਲਾਂ ਮੈਂ ਨਿਰਾਸ਼ ਹੋਇਆ ਵੀ ਜਦੋਂ ਸੁਣਿਆ ਵੀ ਤੁਸੀਂ ਭਗਤ ਵਛਲੋ, ਪਰ ਜਦੋਂ ਸੁਣਿਆ ਵੀ ਤੁਸੀਂ ਪਤਤਾਂ ਨੂੰ ਪਾਵਨ ਕਰਨ ਵਾਲੇ ਹੋ, ਫਿਰ ਮੇਰੇ ਹਿਰਦੇ ਵਿੱਚ ਆਸ ਵੱਜ ਗਈ। ਫਿਰ ਭਾਈ ਸਾਹਿਬ ਜੀ ਕਹਿੰਦੇ, ਮੈਂ ਸੁਣਿਆ ਕਿ ਤੁਸੀਂ ਅੰਤਰਜਾਮੀ ਹੋ ਮਹਾਰਾਜ, ਸਭ ਦੇ ਹਿਰਦੇ ਦੀ ਜਾਣਨ ਵਾਲੇ, ਮੈਂ ਥਰ ਥਰ ਕੰਬਣ ਲੱਗ ਪਿਆ, ਮੇਰੇ ਹਿਰਦੇ ਦੇ ਵਿਕਾਰ ਪਾਪ ਤੁਸੀਂ ਜਾਣਦੇ ਹੋ। ਪਰ ਜਦੋਂ ਮੈਂ ਸੁਣਿਆ ਕਿ ਮਹਾਰਾਜ ਜਿਹੜਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦਾ ਵੀ ਤੁਸੀਂ ਉਧਾਰ ਕਰ ਦਿੰਦੇ ਹੋ ਮਹਾਰਾਜ, ਫਿਰ ਇਹ ਮੇਰੇ ਮਨ ਨੂੰ ਠਹਿਰਾਓ ਮਿਲ ਗਿਆ। ਫਿਰ ਭਾਈ ਸਾਹਿਬ ਜੀ ਕਹਿੰਦੇ, ਜਦੋਂ ਮੈਂ ਆਪਣੀ ਕਰਨੀ ਵੱਲ ਵੇਖਿਆ ਨਾ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ, ਤੁਮਰੇ ਬਿਰਧ ਕਰ ਆਸਰੋ ਸਮਾਰ ਹੋ। ਜਦੋਂ ਕਰਨੀ ਵੱਲ ਵੇਖਿਆ ਨਾ, ਆਪਣੇ ਕਰਮਾਂ ਵੱਲ ਵੇਖਿਆ ਤੇ ਸਮਝ ਪਈ ਮੈਨੂੰ ਤਾਂ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੇਗੀ। ਪਰ ਜਦੋਂ ਤੁਹਾਡਾ ਬਿਰਧ ਸੁਣਿਆ ਕਿ ਮਹਾਰਾਜ ਤੁਸੀਂ ਪਤਤਾਂ ਨੂੰ ਉਧਾਰਨ ਵਾਲੇ ਹੋ, ਤੇ ਫਿਰ ਮੇਰੇ ਹਿਰਦੇ ਅੰਦਰ ਥੋੜਾ ਜਿਹਾ ਕਹਿੰਦੇ ਧੀਰਜ ਵੱਜ ਗਿਆ ਕਿ ਮੇਰਾ ਵੀ ਉਧਾਰ ਹੋ ਜਾਣਾ, ਮੈਂ ਵੀ ਭਵ ਸਾਗਰ ਤੋਂ ਤਰ ਜਾਣਾ। ਸਾਹਿਬ ਜੀ ਕਹਿੰਦੇ, ਜਦੋਂ ਵਾਹਿਗੁਰੂ ਜੀ ਦਾ ਪ੍ਰਤਾਪ ਸੁਣਿਆ ਨਾ ਕਿ ਐਸਾ ਉਹਨਾਂ ਦਾ ਪ੍ਰਤਾਪ ਹੈ, ਉਹ ਪਤਤ ਪਾਵਨ ਨੇ, ਦੀਨ ਬੰਧੂ ਹਨ, ਫਿਰ ਸਾਡੇ ਹਿਰਦੇ ਦੇ ਅੰਦਰ ਦੇ ਜਿਤਨੇ ਵੀ ਕਹਿੰਦੇ ਭੈ ਸਨ ਉਹ ਸਾਰੇ ਭੈ ਦੂਰ ਹੋ ਗਏ ਨੇ। ਨਿਰਭਉ ਭਏ ਮਨ, ਸਾਡਾ ਮਨ ਨਿਰਭਉ ਹੋ ਗਿਆ ਹੈ।
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਜਿਨ੍ਹਾਂ ਗੁਰਮੁਖ ਜਨਾਂ ਨੇ ਪਰਮੇਸ਼ਰ ਜੀ ਦਾ ਨਾਮ ਰੂਪੀ ਧਨ ਇਕੱਤਰ ਕੀਤਾ ਹੈ, ਤਿਨ੍ਹਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਤੋਟਾ ਨਹੀਂ ਆਉਂਦੀ। ਨਾਮ ਰੂਪੀ ਧਨ ਕਰਕੇ ਹਿਰਦਾ ਉਹਨਾਂ ਦਾ ਮਾਲੋ ਮਾਲ ਹੋ ਜਾਂਦਾ ਹੈ। ਸਾਹਿਬ ਜੀ ਦਾ ਫਰਮਾਨ ਹੈ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਅੰਦਰ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਸੰਤ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਨਾਮ ਰੂਪੀ ਧਨ ਹੈ, ਤੇ ਨਾਮ ਰੂਪੀ ਵੀ ਧਨ ਇਤਨਾ ਜ਼ਿਆਦਾ ਜਿਹੜਾ ਕਦੇ ਘਟਦਾ ਨਹੀਂ, ਇਹ ਦਿਨ ਪ੍ਰਤ ਦਿਨ ਵਧਦਾ ਹੀ ਜਾਂਦਾ। ਜਿਉਂ ਜਿਉਂ ਰਸਨਾ ਨਾਲ ਰਟਨ ਕਰੀਦਾ, ਵਾਹਿਗੁਰੂ 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 ਜਪੀਦਾ ਹੈ, ਤਿਉਂ ਤਿਉਂ ਇਹ ਧਨ ਵਧਦਾ ਹੈ। ਇਸ ਧਨ ਨੂੰ ਜਿਤਨਾ ਵੰਡਿਆ ਜਾਵੇ, ਅੱਗੇ ਜਿਤਨਾ ਵੀ ਜਪਾਇਆ ਜਾਵੇ, ਇਹ ਧਨ ਹੋਰ ਜ਼ਿਆਦਾ ਵੱਧਦਾ। ਦੁਨਿਆਵੀ ਧਨ ਤੇ ਘਟਦਾ ਹੀ ਜਾਂਦਾ ਨਾ, ਭਾਵੇਂ ਆਪ ਖਾਈਏ ਤੇ ਭਾਵੇਂ ਕਿਸੇ ਨੂੰ ਖਵਾਈਏ, ਪਰ ਸਾਹਿਬ ਕਹਿੰਦੇ ਨਾਮ ਰੂਪੀ ਜਿਹੜਾ ਧਨ ਹੈ ਇਹਦੇ ਵਿੱਚ ਕਦੇ ਵੀ ਤੋਟਾ ਨਹੀਂ ਆਉਂਦੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ।
ਸੰਤ ਜਨਾਂ ਦੀ ਜਿਹੜੀ ਸੰਗਤ ਹੈ ਉਹ ਵੱਡੇ ਪੁੰਨਾਂ ਕਰਕੇ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਹਨ ਤਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਸੰਤ ਜਨਾਂ ਦੀ ਸੰਗਤ ਵਿੱਚ ਬਹਿ ਕੇ ਸੋਝੀ ਪੈ ਗਈ ਹੈ, कि अठे पैर हरि अकाल पुरख नूं ध्याणा करिए ते नेती उस अकाल पुरख वाहिगुरु जी का जस सरवण करिए जिहदे नाल जीव का पव सागर तों पार उतारा हो जाता है। ये सब तो सुखैन राह है, मार्ग है, जिहड़ा परमेशर का जस करदा वह पव सागर तों तर जाता है। सतगुरु धन गुरु रामदास साहिब सच्चे पातशाह जी दया कृपालता करन, साहिब जी का पावन पवित्र अमृत उपदेश साडे तपदिया हिरदिया विच आवसे, यह लोक सुखीए परलोक सुहेले, नानक हर प्रभ आपह मेले। कोटान कोट शुकराना धन गुरु रामदास साहिब सच्चे पातशाह महाराज, धन गुरु ग्रंथ साहिब सच्चे पातशाह जी का आप संगतां दा हार्दिक धन्नवाद। भुला चुका दी खिमा करनी जी, आओ हीलियां पंक्तियां सरवण करिए जी।
संत जना स्यो संग पाईए वड्डा पुन, आठ पहर हर ध्याए हर जस नित सुन।
वाहिगुरु जी का खालसा, वाहिगुरु जी की फतेह।